सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से सतगुरु प्रताप सिंह सच्चे पातशाह जी दे छोटे भ्राता महाराज गुरदयाल सिंह दा कथा इत्थों तक पहुंची है ग्रंथाकार गुरबख्श सिंह रामपुरी जी बयान कर रहे सन कि सतगुरु प्रताप सिंह सच्चे पातशाह जी ने अपना पावन पवित्र चरण महाराज गुरदयाल सिंह दे मत्थे दे उत्ते रखिया ते दूसरे पासे महाराज गुरदयाल सिंह दा शरीर शांत हो गया भाव के वो चढ़ाई कर गए। कल इथों तक कथा पहुंची सी अज इथों अगे मैं प्रारंभ करदा चढ़े बिबान पर कियो पियाना बैकुंठपुरी को बार खुलाना ग्रंथाकार रामपुरी जी लिखते ने कि सोने बेवान दे उते सवारी कीती है बेवान फिर आकाश दे वाले चलिया ग्रंथाकार जी लिखते ने बैकुंठपुरी दे विच सतगुरु की कृपा दे नाल ओ बेवान पहुंचा ते कवि जी लिखते ने बैकुंठा दा दरवाजा खुल गया फिर नह मग मेरो क्यों कही उस्तत की पिखियो जन जनही ग्रंथाकार गुरबख्श सिंह रामपुरी जी बयान करदे ने कि फिर किसे ने भी रस्ते दे विच रोक टोक नहीं कीती ग्रंथाकार जी लिखदे ने कि जेड़ा स्वरूप अकाल पुरख दा रूप से उदे चरणा दे विच जाके विराजे ने उस्तत की पिखियो जिन जिनही पाव के रोकना ते किसे ने की सी सगों उस्तति कीती गई है सारे दे सारे बड़ा सत्कार करदे ने जिस तरह के गुरबाणी दे विच पाठ भी आउंदा है कि रे रे दरगह कह ना को आओ बैठ आदर शुभ देव पाव के जदों सुरखरू होके इस मात लोक तो जीव जांदा है ते फिर कोई ओए कह के भी नहीं बुलाउंदा रे रे कह के भी नहीं बुलाउंदा आओ बैठ आदर शुभ देव कहिंदे ने आओ जी इत्थे आण के बैठ जाओ। इस प्रकार दे नाल कवि जी लिखदे ने कि जिन्हें जिन्हें भी देखिया उन्ने निरादर दी जगह दे उते रोकण दी जगह दे उते सगों वड्डा सन्मान ही कीता।
तिन नमेत करे ओ प्रभ मेला
संगत भाई आनंद ही पेला। ते कवि जी लिखते ने के फिर ओना दे भोग दे उते सतगुरु प्रताप सिंह सच्चे पातशाह जी ने वड्डा मेला कीता, संगत बहुत दूरां दूरां तों इकट्ठी हुई। पहले मेला होत निमानी, फेर करियो अस ही गुण खानी। ग्रंथाकार जी लिखदे ने के पहला मेला निमानी ते होया करदा सी, ते फेर मेला ऐसा गुणा दी खान ने उदो कीता। असू माए इनकीन चढ़ाई, इस थित पर मेला मन वाई। ग्रंथाकार रामपुरी जी लिखदे ने केसू महीने विच महाराज गुरदयाल सिंह ने चढ़ाई कीती सी। कवि जी लिखदे ने इस थित पर मेला मनवाई, ते इस थित दे उते फिर मेला मनाया गया। याद रहे सदा ही महाराज, होए रहियो मेला लाओ आज। ते कवि जी लिखदे ने के महाराज गुरदयाल सिंह जी हमेशा सदीवी तौर दे उते याद रहणगे, होए रहियो मेला लाओ आज। पाव के अज तक भी ओ असू दा मेला हुंदा है। हुण जिहड़ा असू दा मेला है, इहदे बारे वखरा वखरा इतिहास मिलदा है। इन्हां ने इस गल दे नाल इस नूं जोड़िया है कवि रामपुरी जी ने। सतगुरु प्रताप सिंह सच्चे पातशाह जी दे उपदेश दे विच आपां सुणदे हां कि सतगुरु हरि सिंह सच्चे पातशाह जी दे जेडे भोग सन पाए गए निमाणी दे मेले दे उते ओ मेला मनाया गया। इस तों इलावा सतगुरु हरगोबिंद सच्चे पातशाह जी दे इतिहास दे नाल भी इह गल जुड़दी है। ते सतगुरु प्रताप सिंह जी ने अपने पवित्र उपदेश दे विच इह भी जिक्र कीता कि उदों गर्मी बड़ी हुंदी सी, ते लोक जदों के पाकिस्तान नहीं सी बनिया, लायलपुर तों रेल गड्डी दी सवारी करदे सन। नामधारी सिंह सिंगणिया ते रस्ते दे विच किसे दा पानी नहीं सन पींदे, गर्मी दे करके बड़े दुखी हुंदे सन। माता जीवन कौर जी नाराज होए ते फिर मेले नूं बदल के असू दे महीने दे विच कीता जाण लगा। सो इस तरां दे वखरे वखरे प्रमाण मिलदे ने। रामपुरी अब लोभ रीत, जीवत राखी गुर जग जीत। ग्रंथाकार गुरबख्श सिंह रामपुरी जी लिखदे ने कि मैं रामपुरी कहिंदा हां कि उह जिहड़ी असू दे मेले दी रीत है, उसे प्रकार दे नाल सतगुरु जगजीत सिंह सच्चे पातशाह जी ने बरकरार रखी। इस जगह दे उते कवि जी अपने साखी दा कवि जी ने साखी दी समाप्ति कीती है। अगली नवी साखी दा प्रारंभ करदे ने। रागी वड परताप को, दर्शन सिंह उदार। कौतक वड परताप को, मम प्रति कहायो चार। ग्रंथाकार गुरबख्श सिंह रामपुरी जी लिखदे ने कि सतगुरु प्रताप सिंह सच्चे पातशाह जी दे जेड़े हजूरी रागी सन, जिन्हां दा नाम सी संत दर्शन सिंह जी, जेडे के बड़े उदार दिल दे मालक सन। कवि रामपुरी जी लिखदे ने के वड्डे प्रताप वाले सतगुरु प्रताप सिंह सच्चे पातशाह जी दा एक कौतक एक साखी उन्हां ने मैनूं सुनाई। पाद पदम पर बंदना, सदा करो कर बंद। बुद्ध बल दियो जगजीत गुरु, पिन पिन उचरों छंद। कवि रामपुरी जी लिखदे ने कि मैं सतगुरु सच्चे पातशाह जी दे चरण कमलां दे उते बार बार सदीवी तौर दे उते वंदना करदा हां। मैनूं बुद्धि ते लिखण दी जिहड़ी ताकत है, ओ सतगुरु जगजीत सिंह सच्चे पातशाह जी ने प्रदान कीती। इसे करके कवि जी लिखदे ने कि वखरे वखरे छंदां दे विच मैं सतगुरु प्रताप सिंह सच्चे पातशाह जी दे इतिहास नूं लिख रहा हां। तात पर ताप अति मात, भुपिंद्र जेहे बीरन सो बीर, जाके बीर सिंह वीर हैं। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਤਾਤ ਪ੍ਰਤਾਪ ਭਾਵ ਕਿ ਜਿਨ੍ਹਾਂ ਸਤਿਗੁਰਾਂ ਦੇ ਪਿਤਾ ਸਨ ਸਤਿਗੁਰੂ ਪ੍ਰਤਾਪ ਸਿੰਘ ਜੀ, ਮਾਤਾ ਭੁਪਿੰਦਰ ਜਿਹੇ ਤੇ ਜਿਨ੍ਹਾਂ ਦੀ ਮਾਤਾ ਦਾ ਨਾਮ ਸੀ ਮਾਤਾ ਭੁਪਿੰਦਰ ਕੌਰ ਜੀ, ਤੇ ਸੂਰਮਿਆਂ ਤੋਂ ਜ਼ਿਆਦਾ ਵੱਡੇ ਸੂਰਮੇ ਜਿਨ੍ਹਾਂ ਦੇ ਭਰਾ ਸਨ ਬੀਰਨ ਸੋ ਬੀਰ ਜਾਂ ਕੇ ਬੀਰ ਸਿੰਘ ਵੀਰ ਹੈ, ਭਾਵ ਕੇ ਬੀਰਾਂ ਤੋਂ ਜ਼ਿਆਦਾ ਬੀਰ ਬਹਾਦਰ ਬੀਰ ਸਿੰਘ ਜਿਨ੍ਹਾਂ ਦੇ ਭਰਾ ਸਨ। ਮੈਂ ਐਸੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ। ਸ਼ਾਰਦਾ ਗਣੇਸ਼ ਜੈ ਕੋ ਨਾਮ ਲਿਖ, ਸ਼ਾਰਦਾ ਗਣੇਸ਼ ਜੈ ਕੋ ਨਾਮ ਲਿਖ, ਹਰ ਸਭ ਆਬ ਲੋਨ ਲਾਦੋ ਜੈ ਕੇ ਨਾਮ ਕੋ ਅਖੀਰ ਹੈ। ਭਾਵ ਕੇ ਸ਼ਾਰਦਾ ਦੇਵੀ ਤੇ ਗਣੇਸ਼ ਜਿਨ੍ਹਾਂ ਦੇ ਨਾਵਾਂ ਨੂੰ ਲਿਖ ਲਿਖ ਕੇ ਹਾਰ ਗਏ ਨੇ, ਉਹਨਾਂ ਦੇ ਨਾਵਾਂ ਦਾ ਬਿਆਨ ਨਹੀਂ ਕਰ ਸਕੇ। ਅਜੇ ਤੱਕ ਵੀ ਜਿਹੜੇ ਲੱਭਦੇ ਨੇ ਤੇ ਪਾਰਾਵਾਰ ਨਹੀਂ ਪਾਇਆ ਜਾਂਦਾ, ਅਜਿਹੇ ਨਾਮ ਕੋ ਅਖੀਰ ਹੈ। ਭਾਵ ਕੇ ਜਿਹਦਾ ਅਖੀਰ ਨਾਮ ਕੋਈ ਲੱਭਿਆ ਨਹੀਂ ਜਾ ਸਕਿਆ, ਐਸੇ ਹਨ ਸਤਿਗੁਰੂ ਜਗਜੀਤ ਸਿੰਘ ਜੀ। ਸਿੰਧ ਸੋਇਆ ਸਿੰਧ ਸੋਇਆ ਗਾਦਿਓ ਸਾਧ ਲੀਏ ਸਾਧ ਹੈ, ਜਤਿੰਦਰ ਜਵਾਨ ਜਪੀ ਤਪੀ ਮਹਾ ਗਹਿਰ ਹੈ। ਸਮੁੰਦਰ ਵਰਗੀ ਗਹਿਰਾਈ ਹੈ, ਇਸ ਤੋਂ ਇਲਾਵਾ ਸਮੁੰਦਰ ਵਰਗੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਗਹਿਰਾਈ ਹੈ। ਇਸ ਤੋਂ ਇਲਾਵਾ ਅਸਾਧ ਲੀਏ ਸਾਧ ਜਿਹੇ ਜਿਹੜੇ ਸਤਿਗੁਰੂ ਨੇ ਨਾ ਸਾਧੇ ਜਾਣ ਵਾਲਿਆਂ ਅਸਾਧਾਂ ਨੂੰ ਵੀ ਸਾਧ ਲਿਆ, ਜਤਿੰਦਰ ਜਵਾਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ ਹੈ, ਜਪੀ ਤਪੀ ਮਹਾ ਗਹਿਰ ਹੈ, ਬੜੇ ਜਪੀ ਨੇ ਬੜੇ ਤਪੀ ਨੇ ਤੇ ਬਹੁਤ ਜ਼ਿਆਦਾ ਗਹਿਰ ਨੇ, ਭਾਵ ਕੇ ਗਹਿਰੇ ਨੇ। ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਦੇ ਬਾਰੇ ਆਉਂਦਾ ਹੈ ਕਿ ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ, ਭਾਵ ਕੇ ਸਤਿਗੁਰੂ ਬੜਾ ਗਹਿਰਾ ਤੇ ਬੜਾ ਗੰਭੀਰ ਹੁੰਦਾ। ਇਸੇ ਪ੍ਰਕਾਰ ਦੇ ਨਾਲ ਹੁਣ ਕਵੀ ਜੀ ਲਿਖਦੇ ਨੇ ਕਿ ਜਪੀ ਨੇ ਤਪੀ ਨੇ ਤੇ ਬਹੁਤ ਗਹਿਰ ਨੇ, ਬੜੇ ਗਹਿਰੇ ਨੇ। ਕੋਟਕ ਪ੍ਰਣਾਮ ਮੇਰੀ ਇਸ ਗੁਰ ਦੇਵ ਜੀ ਕੋ, ਜਿਹੇ ਕੇ ਸਹਾਰੇ ਸਿੰਧ ਪਾਰ ਕਰੇ ਕੀਰ ਹੈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਐਸੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੈਂ ਕਰੋੜਾਂ ਵਾਰ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦੇ ਸਹਾਰੇ ਦੇ ਨਾਲ ਇਸ ਸੰਸਾਰ ਸਾਗਰ ਤੋਂ ਜਿਹੜਾ ਕੀੜਾ ਹੈ ਉਹ ਵੀ ਪਾਰ ਜਾ ਸਕਦਾ। ਭਾਵ ਕੇ ਮੈਂ ਇੱਕ ਛੋਟੇ ਕੀੜੇ ਵਰਗਾ ਹਾਂ, ਮੈਂ ਵੀ ਤਰ ਜਾਵਾਂਗਾ ਸੰਸਾਰ ਸਮੁੰਦਰ ਤੋਂ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਦਾ ਸਹਾਰਾ ਲੈ ਕੇ। ਦੇਵਨ ਹਿਤ ਸੁਖ ਜੀਵਨ ਜੀਵਨ ਮਾਂ ਕੇ ਲਾਲ, ਖਾਰੇ ਵਾਰ ਕੋ ਪਾਰ ਕਰ ਅਫਰੀਕਾ ਗਏ ਪ੍ਰਤਪਾਲ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜੀਵਾਂ ਨੂੰ ਸੁਖਾਂ ਦਾ ਦਾਨ ਦੇਣ ਦੇ ਵਾਸਤੇ ਮਾਤਾ ਜੀਵਨ ਕੌਰ ਦੇ ਲਾਲ ਭਾਵ ਕੇ ਉਹਨਾਂ ਦੇ ਸਪੁੱਤਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਖਾਰੇ ਪਾਣੀ ਤੋਂ ਪਾਰ ਗਏ ਨੇ। ਕਹਿਣ ਦਾ ਭਾਵ ਹੈ ਕਿ ਸਮੁੰਦਰ, ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ, ਸਮੁੰਦਰ ਨੂੰ ਪਾਰ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਤ ਪਾਲਣਾ ਕਰਨ ਵਾਲੇ ਅਫਰੀਕਾ ਦੇ ਵਿੱਚ ਪਹੁੰਚ ਗਏ। ਸੇਵ ਕਰਾਗੀ ਲੈ ਸਮੁਦਾਏ, ਮਨ ਅਰਜ਼ੋਈ ਪ੍ਰਭ ਜੂ ਆਏ। ਸੇਵਕਾਂ ਨੂੰ ਰਾਗੀਆਂ ਨੂੰ ਨਾਲ ਲੈ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਫਰੀਕਾ ਦੇ ਨਿਵਾਸੀਆਂ ਦੀ ਅਰਜ਼ ਨੂੰ ਪ੍ਰਵਾਨ ਕਰਕੇ ਅਫਰੀਕਾ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਜਾ ਪਹੁੰਚੇ। ਉਤ ਵੱਲ ਕੀ ਸੰਗਤ ਸਭ ਆਈ, ਚਰਨ ਪਰਸ ਅਤ ਸ਼ਹਿ ਬਿਗ ਸਾਈ। ਉਸ ਪਾਸਿਓ ਭਾਵ ਕੇ ਅਮਰੀਕਾ ਅਫਰੀਕਾ ਤੋਂ ਜਿਹੜੀ ਸੰਗਤ ਸੀ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਨ ਦੇ ਵਾਸਤੇ ਅਗਲ ਵਾਂਡੇ ਆਈ ਹੈ। ਚਰਨ ਪਰਸ ਅਤਿਸ਼ਹਿ ਬਿਕਸਾਈ, ਪਾਪ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਿਆ ਤੇ ਬਹੁਤ ਜ਼ਿਆਦਾ ਸਾਰੀ ਸੰਗਤ ਖੁਸ਼ ਹੋਈ। ਦੀਨ ਦਇਆਵ ਲੋਕ ਰਹੇ ਸੁਖ ਪਾਈ, ਉਹਾਂ ਕੇ ਸਭ ਲੋਗ ਲੁਗਾਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੀਦਾਰਾ ਕਰਕੇ ਸਾਰੇ ਦੇ ਸਾਰੇ ਸੁਖ ਦੀ ਪ੍ਰਾਪਤੀ ਕਰ ਰਹੇ ਨੇ। ਉਥੋਂ ਦੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਮਾਣ ਰਹੇ ਨੇ। ਜਾਮ ਜਾਮਣੀ ਕੀਰਤਨ ਹੋਵੇ, ਸੁਰਪੁਰ ਸੰਗਤ ਧਰਾ ਪੈ ਜੋਵੇ। ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਅਫਰੀਕਾ ਪਹੁੰਚੇ ਹੋਏ ਨੇ, ਉਥੇ ਰਹਿ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਾਮ ਜਾਮਣੀ ਕੀਰਤਨ ਹੋਵੇ, ਅੰਮ੍ਰਿਤ ਵੇਲੇ ਹੀ ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਹੁੰਦਾ ਹੈ। ਸੁਰਪੁਰ ਸੰਗਤ ਧਰਾ ਪੈ ਜੋਵੇ, ਤੇ ਜਦੋਂ ਸਭਾ ਸਜਦੀ ਹੈ, ਕੀਰਤਨ ਹੁੰਦਾ ਹੈ, ਸਤਿਗੁਰੂ ਜੀ ਦਰਸ਼ਨ ਦਿੰਦੇ ਨੇ, ਸੰਗਤਾਂ ਬੈਠਦੀਆਂ ਨੇ, ਤੇ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਕਿ ਜਿਵੇਂ ਪੂਰੀ ਦੇਵਤਿਆਂ ਦੀ ਪੂਰੀ ਇਸ ਧਰਤੀ ਦੇ ਉੱਤੇ ਉੱਤਰ ਆਈ ਹੋਵੇ। ਤਾਰ ਤੌਸ਼ ਕੀ ਟੁਣ ਕੈ ਜਬ ਹੀ, ਪੁਲ ਕਾਵਤ ਹੋਵੇ ਸੁਣ ਸਭ ਹੀ। ਜਦੋਂ ਤੌਸ਼ ਦੀਆਂ ਤਾਰਾਂ ਖੜਕਦੀਆਂ ਨੇ, ਉਹਨਾਂ ਦੇ ਵਿੱਚੋਂ ਚਰਨਾਹਟ ਵਰਗੀ ਆਵਾਜ਼ ਪੈਦਾ ਹੁੰਦੀ ਹੈ, ਤੇ ਕਵੀ ਜੀ ਲਿਖਦੇ ਨੇ ਕਿ ਸੁਣ ਕੇ ਸਾਰਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ, ਪੁਲਕਾਵਲੀ ਛਾ ਜਾਂਦੀ। ਸਸੀ ਪਿਖ ਨੇ ਜਿਮ ਚਕੋਰ, ਉਮੜਤ ਕੰਨ ਪਿਖ ਕਰ ਜਿਮ ਮੋਰ। ਕਵੀ ਜੀ ਲਿਖਦੇ ਨੇ ਕਿ ਜਦੋਂ ਅੰਮ੍ਰਿਤਮਈ ਬਚਨ ਸੁਣਨ ਨੂੰ ਮਿਲਦੇ ਨੇ, ਤੇ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਚਕੋਰ ਨੂੰ ਚੰਦਰਮਾ ਨੂੰ ਵੇਖ ਕੇ। ਕਵੀ ਜੀ ਲਿਖਦੇ ਨੇ ਜਾਂ ਫਿਰ ਇਸ ਤਰ੍ਹਾਂ ਦੀ ਖੁਸ਼ੀ ਮੰਨੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਮੋਰ ਨੂੰ ਜਦੋਂ ਕਿ ਕਾਲੀਆਂ ਘਟਾਵਾਂ ਆਣ ਕੇ ਛਾ ਜਾਂਦੀਆਂ ਨੇ ਆਕਾਸ਼ ਦੇ ਉੱਤੇ, ਫਿਰ ਮੋਰ ਬੜਾ ਖੁਸ਼ ਹੁੰਦਾ ਹੈ, ਮੋਰ ਬੜਾ ਨੱਚਦਾ ਹੈ, ਇਸ ਤਰ੍ਹਾਂ ਦੀ ਖੁਸ਼ੀ ਮਿਲਦੀ। ਜਿਮ ਚਾਤਕ ਹਿਤ ਸਵਾਤੀ ਬੂੰਦ, ਪੀ ਪੀ ਕਰ ਧੋਇਆ ਖੇ ਮੂੰਦ। ਗੁਰਬਾਣੀ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਐਸਾ ਰਸ ਹੈ ਜਿਸ ਰਸ ਨੂੰ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਜਿਵੇਂ ਉਹ ਰਸ ਮਿਲਦਾ ਹੋਵੇ ਸਵਾਤੀ ਦੀ ਬੂੰਦ ਵਾਂਗ ਪਪੀਹੇ ਨੂੰ, ਤੇ ਫਿਰ ਜਿਸ ਤਰ੍ਹਾਂ ਕਿ ਸਵਾਤੀ ਬੂੰਦ ਨੂੰ ਪੀ ਕੇ ਜਿਹੜਾ ਪਪੀਹਾ ਹੈ ਉਹ ਪੀਹੂ ਪੀਹੂ ਦੀ ਆਵਾਜ਼ ਕਰਕੇ ਗਾਉਂਦਾ ਹੈ, ਖੁਸ਼ ਹੁੰਦਾ ਹੈ, ਅੱਖਾਂ ਬੰਦ ਕਰ ਲੈਂਦਾ ਹੈ, ਇਸੇ ਤਰ੍ਹਾਂ ਦਾ ਗੁਰਬਾਣੀ ਦਾ ਆਨੰਦ ਸਾਰਿਆਂ ਨੂੰ ਆ ਰਿਹਾ। ਗੂੰਗਾ ਜਿਮ ਅਮੀਰ ਅਸ ਚਾਖੇ, ਜਿਮ ਸਵਾਦਿਸ਼ਟ ਵਹਿ ਕਿਸੂ ਨਾ ਪਾਖੇ। ਹੁਣ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਗੂੰਗਾ ਅੰਮ੍ਰਿਤ ਦੇ ਰਸ ਨੂੰ ਜੇਕਰ ਚਖ ਲਵੇ, ਭਾਵ ਕਿ ਅੰਮ੍ਰਿਤ ਨੂੰ ਜੇਕਰ ਉਹ ਗ੍ਰਹਿਣ ਕਰ ਲਵੇ, ਤੇ ਫਿਰ ਗੂੰਗਾ ਕਿੰਨਾ ਸਵਾਦਿਸ਼ਟ ਹੈ ਉਹ ਅੰਮ੍ਰਿਤ ਰਸ ਉਹਨੂੰ ਬਿਆਨ ਨਹੀਂ ਕਰ ਸਕਦਾ। ਭਾਵ ਕਿ ਗੂੰਗਾ ਨਹੀਂ ਦੱਸ ਸਕਦਾ ਕਿ ਕਿੰਨਾ ਇਹ ਅੰਮ੍ਰਿਤ ਦਾ ਰਸ ਸਵਾਦ ਹੈ, ਉਹਦੇ ਤੋਂ ਬਿਆਨ ਨਹੀਂ ਹੋ ਸਕਦਾ ਕਿਉਂਕਿ ਉਹ ਬੋਲ ਨਹੀਂ ਸਕਦਾ। ਜਿਸ ਤਰ੍ਹਾਂ ਕਿ ਬਹੁਤ ਜਗ੍ਹਾ ਦੇ ਉੱਤੇ ਐਸੇ ਪਾਠ ਆਏ ਨੇ, ਗੂੰਗੇ ਮਹਾਂ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਣ ਨਾ ਜਾਏ ਹੋ। ਭਾਵ ਕਿ ਜੇਕਰ ਅੰਮ੍ਰਿਤ ਰਸ ਨੂੰ ਗੂੰਗਾ ਚਖ ਲਵੇ ਤੇ ਜੇ ਪੁੱਛੀਏ ਕਿ ਕੀ ਸਵਾਦ ਹੈ ਤੇ ਉਹ ਕਹਿ ਨਹੀਂ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜੇ ਗੁੜ ਖਾ ਲਵੇ ਗੂੰਗਾ ਤੇ ਪੁੱਛੀਏ ਕਿ ਦੱਸ ਇਹਦਾ ਸਵਾਦ ਕੀ ਹੈ, ਤੇ ਫਿਰ ਉਹ ਗੁੜ ਦੇ ਮਿੱਠੇ ਸਵਾਦ ਨੂੰ ਗੂੰਗਾ ਬਿਆਨ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਹੋਰ ਪਾਠ ਆਉਂਦਾ ਹੈ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਭਾਵ ਕਿ ਹਰੀ ਦੇ ਗੁਣ ਐਸੇ ਨੇ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਵ ਕਿ ਜਿਸ ਤਰ੍ਹਾਂ ਗੂੰਗਾ ਮਠਿਆਈ ਖਾਵੇ ਤੇ ਮਠਿਆਈ ਦੇ ਸਵਾਦ ਨੂੰ ਨਹੀਂ ਦੱਸ ਸਕਦਾ, ਇਸੇ ਪ੍ਰਕਾਰ ਦੇ ਨਾਲ ਹਰੀ ਦੇ ਜਿਹੜੇ ਗੁਣ ਨੇ ਉਹ ਵੀ ਕਹੇ ਨਹੀਂ ਜਾ ਸਕਦੇ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਪ੍ਰਮਾਣ ਦਿੱਤਾ ਕਿ ਜਿਹੜੇ ਸਤਿਗੁਰਾਂ ਦੇ ਬਚਨ ਨੇ ਜਾਂ ਫਿਰ ਜਿਹੜੇ ਗੁਰਬਾਣੀ ਦੇ ਬਚਨ ਨੇ, ਉਹਨਾਂ ਦੇ ਗੁਰਬਾਣੀ ਦੇ ਸ਼ਬਦ ਨੇ, ਉਹਨਾਂ ਨੂੰ ਸੁਣ ਕੇ ਐਸਾ ਆਨੰਦ ਆ ਰਿਹਾ ਕਿ ਜਿਵੇਂ आनंद आ रहा होवे चकोर नूं चंद्रमा दा दर्शन करके या फिर आनंदित हो रहा होवे मोर कालियां घटावां नूं देख के या फिर चात्रक जिवें स्वांती बूंद नूं पी के आनंदित हुंदा है ते फिर उह पीहू पीहू दी आवाज लाउंदा है इसे तरह दा आनंद है या फिर कवि जी लिखदे ने कि उस गूंगे दे अमृत रस चखे दा स्वाद है जिन्हों उह बयान नहीं कर सकदा। इम सरवण कर प्रभ के बैना पाद पदम अली अल लिपटना। इस प्रकार दे नाल सतगुरु दे जेड़े बचन ने उह श्रवण कर रहे ने सुन रहे ने पाद पदम अली अल लिपटना ते सतगुरां दे जेड़े चरण कमल ने उह मानो के कमल दे फुल वर्गे ने ते सारयां दे जेड़े मन ने उह अली अल वर्गे ने भौरे वर्गे ने ते भौरे वर्गे सारे ਪੌੜੇ ਵਰਗੇ ਸਾਰਿਆਂ ਦੇ ਮਨ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਲਿਪਟ ਰਹੇ ਨੇ। ਨਹਿਨ ਕੇਤ ਕੀ ਸੁਧ ਬੁਧ ਕਾਹੂ ਬੈਠੇ ਰਹੇ ਦੀਵਾਨ ਕੇ ਮਾਹੂ। ਕਵੀ ਜੀ ਲਿਖਦੇ ਨੇ ਕਿ ਜਦੋਂ ਸੰਗਤ ਦੀਵਾਨ ਦੇ ਵਿੱਚ ਆਣ ਕੇ ਬੈਠ ਜਾਂਦੀ ਹੈ ਤੇ ਫਿਰ ਉਹ ਆਪਣੇ ਘਰ ਦੀ ਸਾਰੀ ਸੁਧ ਬੁਧ ਭੁੱਲ ਜਾਂਦੇ ਨੇ ਇੰਨੇ ਆਨੰਦ ਦੇ ਵਿੱਚ ਮਸਤ ਹੋ ਜਾਂਦੇ ਨੇ। ਸਿੰਘ ਸਭੀਏ ਕਈਓ ਹਾਂ ਆਏ ਪ੍ਰਭ ਪ੍ਰਤਾਪ ਬਿਲੋਕਨ ਪਾਏ। ਕਵੀ ਜੀ ਲਿਖਦੇ ਨੇ ਕਿ ਸਿੰਘ ਸਭੀਏ ਜਿਹੜੇ ਸਿੰਘ ਸਨ ਉਹ ਵੀ ਉੱਥੇ ਆਏ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਨੂੰ ਬਿਲੋਕਣ ਦੇ ਵਾਸਤੇ ਵੇਖਣ ਦੇ ਵਾਸਤੇ। ਏਕ ਸਿੰਘ ਅਤ ਰਿਸਮੋ ਆਇਓ ਮਾਰ ਦਿਓ ਪ੍ਰਭ ਕੋਇਮ ਚਾਇਓ। ਉਹਨਾਂ ਸਿੰਘ ਸਭੀਆਂ ਦੇ ਵਿੱਚੋਂ ਕਵੀ ਜੀ ਲਿਖਦੇ ਨੇ ਇੱਕ ਕੱਟੜ ਸਿੰਘ ਸਭੀਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ। ਮਾਰ ਦਿਓ ਪ੍ਰਭ ਕੋਇਮ ਚਾਇਓ ਭਾਵ ਕਿ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਾਰ ਦੇਵਾਂ ਇਸ ਤਰ੍ਹਾਂ ਉਹਨੇ ਮਨ ਦੇ ਵਿੱਚ ਚਾਇਆ। ਨਿਸ ਦਿਨ ਇਸੀ ਵਿਚਾਰ ਮੇ ਰਹੇ ਤੁਪ ਕਜ ਮੂਰਾ ਕਰ ਮੇ ਗਹੇ। ਰਾਤ ਦਿਨ ਉਹ ਇਸੇ ਹੀ ਵਿਚਾਰ ਦੇ ਵਿੱਚ ਰਹਿੰਦਾ ਸੀ ਕਿ ਮੈਂ ਸਤਿਗੁਰੂ ਪ੍ਰਤਾਪ ਸਿੰਘ ਨੂੰ ਮਾਰ ਦੇਵਾਂ। ਕਵੀ ਜੀ ਲਿਖਦੇ ਨੇ ਕਿ ਬੰਦੂਕ ਦੀ ਤਲਵਾਰ ਆਪਣੇ ਕੋਲ ਰੱਖਦਾ ਸੀ। ਲਾਗੂ ਕਿਰਪਾਨ ਤਹ ਕੇ ਗੱਲ ਮਾਹੀ ਤੀਛਣ ਰਾਖੀ ਤਿਸੈ ਬਣਾਈ। ਜਿਹੜੀ ਛੋਟੀ ਕਿਰਪਾਨ ਹੈ ਉਹ ਗਾਤਰੇ ਪਾ ਕੇ ਰੱਖਦਾ ਸੀ ਤੇ ਉਸ ਕਿਰਪਾਨ ਨੂੰ ਉਹਨੇ ਬਹੁਤ ਜ਼ਿਆਦਾ ਤਿੱਖਾ ਕਰਕੇ ਰੱਖਿਆ ਸੀ। ਸੰਗਤ ਧੋਸੋ ਪਾਵਡਾ ਦੂਰ ਅੰਧ ਹੋਵੇ ਨੇਤਰ ਸਾਪੂਰ। ਪਰ ਕਵੀ ਜੀ ਲਿਖਦੇ ਨੇ ਕਿ ਉਹਦੇ ਨਾਲ ਦੋ ਤਿੰਨ ਦਿਨ ਐਸੀ ਵਾਰਤਾ ਵਾਪਰੀ ਕਿ ਸੰਗਤ ਦੇ ਲਾਗੇ ਜਦੋਂ ਅਜੇ ਪਹੁੰਚਦਾ ਸੀ ਅਜੇ ਜਦੋਂ ਸਤਿਗੁਰਾਂ ਤੋਂ ਦੂਰ ਹੀ ਹੁੰਦਾ ਸੀ ਤੇ ਕਵੀ ਜੀ ਲਿਖਦੇ ਨੇ ਅੰਨਾ ਹੋ ਜਾਂਦਾ ਸੀ ਪੂਰੇ ਦੇ ਪੂਰੇ ਨੇਤਰ ਬੰਦ ਹੋ ਜਾਂਦੇ ਸਨ ਜਦੋਂ ਮਾਰਨ ਦਾ ਵਿਚਾਰ ਧਾਰਨ ਕਰਕੇ ਅੱਗੇ ਆਉਂਦਾ ਸੀ। ਕਈ ਕੁਵਾਰ ਵਹਿ ਲੈ ਪਰ ਤਿਆਵਾ ਤੋਪੀ ਮਨ ਵਿਉਂਤ ਬਨਾਵਾ। ਗ੍ਰੰਥਾਕਾਰ ਜੀ ਲਿਖਦੇ ਨੇ ਭਾਵੇਂ ਕਈ ਵਾਰੀ ਉਹਨੇ ਐਸਾ ਪਰਤਾਵਾ ਲੈ ਲਿਆ ਸੀ ਪਰ ਤਾਂ ਵੀ ਉਹਦਾ ਬਦੀ ਤੋਂ ਮਨ ਨਾ ਮੁੜਿਆ। ਕਵੀ ਜੀ ਲਿਖਦੇ ਨੇ ਉਹਨੇ ਫਿਰ ਵੀ ਮਾਰਨ ਦੀ ਜਿਹੜੀ ਵਿਉਂਤ ਬਣਾਈ ਹੋਈ ਸੀ ਉਹਨੂੰ ਨਾ ਛੱਡਿਆ। ਏਕਲ ਮਿਲੇ ਤੋ ਬਨ ਹੈ ਬਾਤ ਇਮ ਚਿਤਵਤ ਕਾਢੀ ਰਾਤ। ਗ੍ਰੰਥਾਕਾਰ ਜੀ ਲਿਖਦੇ ਨੇ ਇੱਕ ਦਿਨ ਰਾਤ ਦੇ ਵੇਲੇ ਉਹਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਜੇਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਤੇ ਇਕੱਲੇ ਮਿਲ ਜਾਣ ਤੇ ਫੇਰ ਮੇਰੀ ਗੱਲ ਬਣ ਜਾਵੇਗੀ। ਇਸੇ ਤਰ੍ਹਾਂ ਵਿਚਾਰਾਂ ਕਰਦਿਆਂ ਉਹਨੇ ਰਾਤ ਨੂੰ ਬਤੀਤ ਕੀਤਾ। ਭੋਗ ਵਾਰ ਕੋ ਪ੍ਰਭ ਜੀ ਪਾਏ ਚਰਨ ਪਾਣੀ ਇੱਕ ਗ੍ਰਹਿ ਮੈਂ ਆਏ। ਅਗਲੀ ਸਵੇਰ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਜਦੋਂ ਭੋਗ ਪਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿਸੇ ਸਿੰਘ ਦੇ ਘਰ ਦੇ ਵਿੱਚ ਚਰਨ ਪਾਉਣ ਦੇ ਵਾਸਤੇ ਚਲੇ ਗਏ।
ਜੀਨੇ ਸੇਵਾ ਚੜਨੇ ਲਾਗਾ
ਚਾਹਤ ਥੋ ਵਹਿ ਰੋਕੂ ਆਗਾ। ਚੁਬਾਰੇ ਦੇ ਵਿੱਚ ਚਰਨ ਪਾਉਣੇ ਸਨ। ਕਵੀ ਜੀ ਲਿਖਦੇ ਨੇ ਕਿ ਪੌੜੀਆਂ ਦੇ ਉੱਤੇ ਉਹ ਚੜਨ ਲੱਗਾ ਤੇ ਸੋਚਣ ਲੱਗਾ ਕਿ ਰਸਤੇ ਦੇ ਵਿੱਚ ਪੌੜੀਆਂ ਦੇ ਵਿੱਚ ਹੀ ਮੈਂ ਉਹਨਾਂ ਨੂੰ ਅੱਗੋਂ ਰੋਕ ਲਵਾਂਗਾ। ਸਭ ਕੇ ਆਗੇ ਗੁਰੂ ਜੀ ਹੋਵੇਂ, ਗੋਲੀ ਏਕ ਸਿਉਂ ਹਾਂ ਸੋਵੇਂ। ਭਾਵ ਕੇ ਸਾਰਿਆਂ ਤੋਂ ਅੱਗੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੋਣਗੇ, ਮੈਂ ਉਸੇ ਵੇਲੇ ਤੱਕ ਕੇ ਗੋਲੀ ਦਾ ਵਾਰ ਕਰਾਂਗਾ, ਇੱਕੋ ਗੋਲੀ ਦੇ ਨਾਲ ਉਹ ਉੱਥੇ ਹੀ ਸੌ ਜਾਣਗੇ, ਭਾਵ ਕੇ ਮਰ ਜਾਣਗੇ। ਕੰਪਤ ਕਰਕੇ ਖੂਬ ਸੰਭਾਰੇ, ਪਿਸਟਲ ਲੀਤੀ ਖੂਬ ਸਵਾਰੇ। ਕਵੀ ਜੀ ਲਿਖਦੇ ਨੇ ਕਿ ਹੱਥ ਭਾਵੇਂ ਕੰਬੇ ਨੇ, ਆਪਣੇ ਕੰਬਦੇ ਹੋਏ ਹੱਥਾਂ ਨੂੰ ਸੰਭਾਲਿਆ ਤੇ ਕਵੀ ਜੀ ਲਿਖਦੇ ਨੇ ਪਿਸਟਲ ਲੀਤੀ ਖੂਬ ਸਵਾਰੇ, ਪਿਸਟਲ ਪਾਵ ਕੇ ਪਸਤੌਲ ਖੂਬ ਸਵਾਰ ਕੇ ਆਪਣੇ ਹੱਥ ਦੇ ਵਿੱਚ ਫੜਿਆ। ਏਕ ਸੇ ਨਹੀਂ ਤਾਂ ਦੂਸਰ ਗੋਲੀ, ਛੇ ਗੋਲੀ ਮਮ ਆਛੀ ਟੋਲੀ। ਆਪਣੇ ਮਨ ਦੇ ਵਿੱਚ ਵਿਚਾਰਾਂ ਬਣਾਉਂਦਾ ਹੈ, ਇੱਕ ਗੋਲੀ ਦੇ ਨਾਲ ਨਹੀਂ ਤੇ ਦੂਸਰੀ ਗੋਲੀ ਦੇ ਨਾਲ ਮਰ ਜਾਣਗੇ। ਇਸ ਤੋਂ ਇਲਾਵਾ ਉਹ ਸੋਚਦਾ ਕਿ ਮੈਂ ਪਿਸਤੌਲ ਦੇ ਵਿੱਚ ਛੇ ਗੋਲੀਆਂ ਭਰ ਕੇ ਚੰਗੀਆਂ ਰੱਖੀਆਂ। ਪ੍ਰਥਮ ਗੋਲੀ ਸੇ ਫੋੜ ਕਪਾਲ, ਦੂਸਰ ਦਿਓ ਸੀਨੇ ਤੱਕ ਤਤਕਾਲ। ਸੋਚਦਾ ਪਹਿਲੀ ਗੋਲੀ ਦੇ ਨਾਲ ਕਪਾਲ ਫੋੜ ਦਿਆਂਗਾ, ਭਾਵ ਕੇ ਸਿਰ ਤੋੜ ਦੇਗੀ ਮੇਰੀ ਪਹਿਲੀ ਚੱਲੀ ਹੋਈ ਗੋਲੀ, ਤੇ ਦੂਜੀ ਗੋਲੀ ਕਹਿੰਦਾ ਕਿ ਤਤ ਛਿਨ ਮੈਂ ਸੀਨੇ ਦੇ ਵਿੱਚ ਧਸਾ ਦਿਆਂਗਾ। ਚਬ ਹੀ ਹੋਏ ਫਰਾਰ ਮੈਂ ਜਾਊ, ਅੰਮ੍ਰਿਤ ਸਰ ਜਾਏ ਆਪ ਲੁਕਾਊ। ਸੋਚਦਾ ਕਿ ਛੇਤੀ ਹੀ ਐਸਾ ਕਾਰਾ ਕਰਕੇ ਮੈਂ ਫਰਾਰ ਹੋ ਜਾਵਾਂਗਾ, ਮੈਂ ਦੌੜ ਜਾਵਾਂਗਾ, ਅੰਮ੍ਰਿਤਸਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਲੁਕਾ ਲਾਂਗਾ। ਦੇ ਕਮੇਟੀ ਬਹੁਤ ਇਨਾਮ, ਤੁਮ ਸਮ ਕਰੀਓ ਨ ਕਿਸ ਹੂੰ ਕਾਮ। ਇਸ ਤੋਂ ਇਲਾਵਾ ਉਹ ਸੋਚਣ ਲੱਗਾ ਕਿ ਸਿੰਘ ਸਭਾ ਦੀ ਜਿਹੜੀ ਕਮੇਟੀ ਹੈ ਉਹ ਮੈਨੂੰ ਬਹੁਤ ਵੱਡਾ ਇਨਾਮ ਦੇਵੇਗੀ, ਉਹ ਆਖੇਗੀ ਕਿ ਤੂੰ ਜਿਹੜਾ ਕੰਮ ਕੀਤਾ ਇਹ ਸਾਰਿਆਂ ਤੋਂ ਵੱਡਾ ਕੰਮ ਕੀਤਾ। ਚਿੱਲੀ ਸਮੇਂ ਸੋਚ ਦੌੜਾਏ, ਵੱਡ ਪ੍ਰਤਾਪ ਜੀ ਸਨਮੁਖ ਆਏ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸ਼ੇਖ ਚਿੱਲੀ ਦੀ ਸਾਖੀ ਆਉਂਦੀ ਹੈ ਕਿ ਉਹ ਬੜਾ ਕੁਝ ਆਪਣੇ ਖਿਆਲੀ ਪਲਾਵਾਂ ਦੇ ਵਿੱਚ ਹੀ ਬਣਾ ਲੈਂਦਾ ਹੈ, ਇਸੇ ਪ੍ਰਕਾਰ ਦੇ ਨਾਲ ਸ਼ੇਖ ਚਿੱਲੀ ਦੇ ਵਾਂਗ ਉਹਨੇ ਲੰਮੀਆਂ ਸੋਚਾਂ ਸੋਚੀਆਂ ਨੇ। ਇੰਨੇ ਚਿਰ ਨੂੰ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਦੇ ਸਾਹਮਣੇ ਆ ਗਏ। ਲਹਿਰ ਸੰਗਤ ਨਾ ਆਵੇ ਕੋਈ, ਜੀਨੇ ਮੇਥੇ ਅਬ ਵੈ ਦੋਈ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪੂਰੀ ਸੰਗਤ ਨੂੰ ਪਹਿਲਾਂ ਹੀ ਰੋਕ ਦਿੱਤਾ ਸੀ ਕਿ ਸਾਡੇ ਪਿੱਛੇ ਕੋਈ ਨਾ ਆਵੇ, ਇਕੱਲੇ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਦੇ ਸਾਹਮਣੇ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਪੌੜੀ ਦੇ ਇੱਕ ਪਾਸੇ ਉਹ ਖਲੋਤਾ ਹੈ ਪਸਤੌਲ ਲੈ ਕੇ, ਦੂਜੇ ਪਾਸੇ ਸਾਹਮਣੇ ਸਤਿਗੁਰੂ ਪ੍ਰਤਾਪ ਸਿੰਘ ਜੀ ਨਿਹੱਥੇ ਨੇ। ਏਕ ਵਾਹ ਜੋ ਮਾਰਨ ਆਇਆ, ਏਕ ਹੈ ਜਨਮ ਮਰਨ ਬਨਾਇਆ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਇੱਕ ਪਾਸੇ ਉਹ ਮਾਰਨ ਦੇ ਵਾਸਤੇ ਜਿਹੜਾ ਸਿੰਘ ਸਭੀ ਆਇਆ ਉਹ ਖਲੋਤਾ, ਤੇ ਦੂਜੇ ਪਾਸੇ ਉਹ ਖਲੋਤੇ ਨੇ ਜਿਹੜੇ ਸਤਿਗੁਰੂ ਜੀ ਜਨਮ ਤੇ ਮਰਨ ਬਣਾਉਣ ਵਾਲੇ ਨੇ ਤੇ ਕੱਟਣ ਵਾਲੇ ਨੇ। ਮ੍ਰਿਦਲ ਬਾਣੀ ਤੇ ਸੋ ਪ੍ਰਭ ਬੋਲੇ, ਤੂਰਨ ਕਰੋ ਕਹਾਂ ਡੇਰੀ ਢੋਲੇ। ਬੜੇ ਕੋਮਲ ਬਚਨਾਂ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬੋਲਿਆ, ਕਹਿੰਦੇ ਨੇ ਤੂਰਨ ਕਰੋ ਕਹਾਂ ਡੇਰੀ ਢੋਲੇ, ਹੇ ਪਿਆਰਿਆ ਛੇਤੀ ਕੰਮ ਕਰ, ਜਿਹੜਾ ਕਰਨ ਦੇ ਵਾਸਤੇ ਆਇਆ ਦੇਰੀ ਕਿਉਂ ਲਾਉਣਾ। ਇਕਲਿਆਵੇਂ ਤੋ ਮੈਂ ਮਾਰੋ, ਅਬ ਕਾਹੇ ਕੰਪਤ ਕਰ ਥਾਰੋ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਤੂੰ ਤੇ ਸੋਚਿਆ ਸੀ ਕਿ ਜੇਕਰ ਮੈਂ ਇਕੱਲਾ ਆਵੇਂਗਾ ਤੇ ਮੈਨੂੰ ਮਾਰ ਦੇਵੇਂਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੇਰੇ ਜਿਹੜੇ ਹੱਥ ਨੇ ਉਹ ਕਿਉਂ ਕੰਬ ਰਹੇ ਨੇ। ਮਾਲਾ ਬਿਨ ਨਹਿ ਮਮ ਟਿਗ ਕੋਈ, ਪਿਸਟਲ ਕਰਦ ਤੂੰ ਗਾਹੇ ਹੈ ਦੋਈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਕੋਲ ਤੇ ਸਿਰਫ ਇਹ ਨਾਮ ਜਪਣ ਵਾਲੀ ਮਾਲਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਕੋਲ ਪਿਸਟਲ ਵੀ ਹੈ, ਪਸਤੌਲ ਵੀ ਹੈ ਤੇ ਇਸ ਤੋਂ ਇਲਾਵਾ ਤੇਰੇ ਕੋਲ ਛੋਟੀ ਤਿੱਖੀ ਕਿਰਪਾਨ ਵੀ ਹੈ। ਅਬ ਕਾਹੇ ਪਰਹਾਰ ਮੇ ਦੇਰੀ, ਅਜਾਏ ਨਾਮ ਲਿਓ ਬਿਨ ਬੇਰੀ। ਸਤਿਗੁਰੂ ਜੀ ਕਹਿੰਦੇ ਨੇ ਪ੍ਰਹਾਰ ਕਰ, ਵਾਰ ਕਰ, ਹੁਣ ਵਾਰ ਕਰਨ ਦੇ ਵਿਚ ਕਿਉਂ ਦੇਰ ਲਾ ਰਿਹਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਤੇ ਸਾਨੂੰ ਮਾਰ ਕੇ ਆਪਣੀ ਕਮੇਟੀ ਤੋਂ ਜਾ ਕੇ ਇਨਾਮ ਵੀ ਲੈਣਾ। ਸਭ ਕੀ ਨੀਲੀ ਕਰ ਦਸਤਾਰ, ਸ਼ੀਗਰ ਕਰੋ ਕਿਉਂ ਕਰੇ ਆਵਾਰ। ਸਾਨੂੰ ਮਾਰ ਦੇਵੇਗਾ ਤੇ ਫਿਰ ਤੇਰਾ ਕੰਮ ਆਸਾਨ ਹੋ ਜਾਵੇਗਾ, ਬਾਕੀ ਸਾਰਿਆਂ ਨਾਮ ਤਾਰਿਆਂ ਦੀਵੇਂ ਤੂੰ ਦਸਤਾਰਾਂ ਨੀਲੀਆਂ ਕਰ ਦੇਵੇਗਾ। ਸ਼ੀਗਰ ਕਰੋ ਕਿਉਂ ਕਰੇ ਆਵਾਰ। ਸਤਿਗੁਰੂ ਜੀ ਕਹਿੰਦੇ ਨੇ ਛੇਤੀ ਕਰ, ਦੇਰੀ ਕਿਉਂ ਲਾ ਰਹੇ। ਗਿਰਿਓ ਪਿਸਟਲ ਕਰਦ ਪੀ ਛੂਟੀ, ਪੜਿਓ ਇਮ ਜਿਮ ਬਿਜ ਹੋਏ ਟੂਟੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਸੇ ਬਚਨ ਕੀਤੇ ਉਸੇ ਵੇਲੇ ਹੱਥੋਂ ਪਸਤੌਲ ਡਿੱਗ ਪਿਆ ਹੈ, ਜਿਹੜੀ ਕਿਰਪਾਨ ਸੀ ਉਹ ਵੀ ਛੁੱਟ ਗਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਦੜਮ ਕਰਕੇ ਡਿੱਗ ਪਿਆ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਆਕਾਸ਼ ਦੀ ਬਿਜਲੀ ਪੈ ਕੇ ਕੋਈ ਡਿੱਗ ਜਾਂਦਾ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਤੇ ਡਿੱਗਾ। ਨੀਲੀ ਪਗੜੀ ਦੂਰ ਵਗਾਨੀ, ਬਖਸ਼ੋ ਬਖਸ਼ੋ ਗਿਰਾਇਆ ਲਾਨੀ। ਆਪਣੀ ਨੀਲੇ ਰੰਗ ਦੀ ਜਿਹੜੀ ਪੱਗ ਸਿਰ ਤੇ ਬੰਨੀ ਸੀ ਉਹਨੂੰ ਪਰਾਂ ਲਾ ਕੇ ਦੂਰ ਸੁੱਟ ਦਿੱਤਾ ਤੇ ਕਹਿੰਦਾ ਬਖਸ਼ੋ ਬਖਸ਼ੋ, ਹੇ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਲਵੋ, ਮੈਨੂੰ ਬਖਸ਼ ਲਵੋ।
ਜਾਡੇ ਮਾਰਿਓ ਕੰਪੇ ਮਾਨਵ, ਤਿਮ ਕੰਪੇ ਤਨ ਤੇਹ ਕੋ ਜਾਨਵ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਪਾਲੇ ਦੇ ਨਾਲ ਫੰਡਿਆ ਹੋਇਆ ਮਨੁੱਖ ਠੰਡ ਦੇ ਨਾਲ ਕੰਬਦਾ ਹੈ, ਇਸੇ ਤਰੀਕੇ ਦੇ ਨਾਲ ਉਸਦਾ ਪੂਰੇ ਦਾ ਪੂਰਾ ਸਰੀਰ ਕੰਬ ਰਿਹਾ ਸੀ।
ਸਾਵਣ ਸਣ ਨੈਣ ਵਰਸਾਨੇ, ਸੰਗਤ ਆਏ ਪਿਖ ਪਈ ਹਰਾਨੇ।
ਸਾਵਣ ਦੇ ਮੀਂਹ ਦੇ ਵਾਂਗ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਕਿਰੇ ਨੇ। ਕਵੀ ਜੀ ਲਿਖਦੇ ਨੇ ਕਿ ਸੰਗਤ ਨੇ ਜਦੋਂ ਐਸੀਆਂ ਆਵਾਜ਼ਾਂ ਸੁਣੀਆਂ ਤੇ ਕਵੀ ਜੀ ਲਿਖਦੇ ਨੇ ਸੰਗਤ ਬੜੀ ਹੈਰਾਨ ਹੋਈ।
ਰੋਵਣ ਸੁਣ ਆਏ ਤਿਸ ਕੇਰਾ, ਪ੍ਰਥਮ ਖੜੇ ਰਹਿ ਕਰਕੇ ਜੇਰਾ।
ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮਨਾ ਕੀਤਾ ਸੀ ਮੇਰੇ ਪਿੱਛੇ ਕੋਈ ਨਾ ਆਵੇ, ਇਸ ਕਰਕੇ ਸੰਗਤ ਪਿੱਛੇ ਹੀ ਜੇਰਾ ਕਰਕੇ ਖਲੋਤੀ ਸੀ। ਪਰ ਜਦੋਂ ਉੱਚੀ ਉੱਚੀ ਉਹ ਰੋਇਆ ਤੇ ਉਹਦੇ ਰੋਣੇ ਨੂੰ ਸੁਣ ਕੇ ਫਿਰ ਸਾਰੇ ਲਾਗੇ ਆ ਗਏ।
ਰੋਵ ਤੇ ਭਿਖ ਤਿਸ ਬੂਜਣ ਕੀ ਨਾ, ਕਿਆ ਪਾਇਓ ਤੋਹ ਚਤਰ ਪਰ ਬਿਨਾ।
ਜਦੋਂ ਉਹ ਰੋ ਰਿਹਾ ਸੀ ਤੇ ਸੰਗਤ ਦੇ ਵਿੱਚੋਂ ਕਿਸੇ ਨੇ ਪੁੱਛਿਆ ਕਿ ਤੂੰ ਇੰਨਾ ਜ਼ਿਆਦਾ ਕਿਉਂ ਰੋ ਰਿਹਾ ਹੈ, ਆਖਰਕਾਰ ਗੱਲ ਕੀ ਹੈ, ਹੇ ਚਤਰ ਪ੍ਰਵੀਨਾ ਬਿਆਨ ਕਰ।
ਕਛ ਕਖਿਣ ਬੋਲਿਓ ਨਹੀਂ ਕਾਈ, ਤੋ ਬੋਲਿਓ ਜੋ ਬਖਸ਼ਿਸ਼ ਪਾਈ।
ਕੁਝ ਚਿਰ ਕਵੀ ਜੀ ਲਿਖਦੇ ਨੇ ਉਹ ਕੁਝ ਵੀ ਨਾ ਬੋਲਿਆ ਤੇ ਫੇਰ ਬੋਲਿਆ ਜਦੋਂ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਖਸ਼ ਦਿੱਤਾ।
ਨਿਜ ਅਪਰਾਧ ਸਬੋ ਕਹਿ ਦੀਨੋ, ਮਮ ਚਿੰਟੀ ਸਮੇਰ ਗਹਿ ਲੀਨੋ।
ਫਿਰ ਆਪਣੇ ਅਪਰਾਧ ਨੂੰ ਸਾਰਿਆਂ ਦੇ ਸਾਹਮਣੇ ਬਿਆਨ ਕੀਤਾ। ਉਹ ਕਹਿੰਦਾ ਕਿ ਮੈਂ ਤੇ ਕੀੜੀ ਸਾਂ, ਪਰ ਮੈਂ ਵੱਡੇ ਸਮੇਰ ਪਹਾੜ ਨੂੰ ਫੜਨ ਦਾ ਯਤਨ ਕੀਤਾ।
ਨਿਕਟ ਸੇ ਨਹੀਂ ਗਏ गई सहारी, रोवत हो निज कर्म मारी।
अपने आप नूं कहिंदा कि मैं ते कीड़ी सी, पर वड्डे समेर पहाड़ सतगुरु प्रताप सिंह सच्चे पातशाह जी नूं फड़ना चाहिया, पर जदों मैं लागे आया ते फिर इन्हां दा प्रताप मेरे तों सहारन नहीं हो सकिया। कीड़ी वर्गे तों रोवत हो निज कर्मा मारे, पाव के हुण मैं कीड़ी वर्गा अपने माड़े कर्मा दे उत्ते पछतावा कर रहा हां, रो रहा हां। पाव के सतगुरु प्रताप सिंह सच्चे पातशाह जी नूं मैं मारना चाहुंदा सी, पर ऐसा हो नहीं सकिया।
सागल वीरतांत सुनायो अपना, जो लैवत रहो मम सुपना।
जेड़े सुपने सतगुरु प्रताप सिंह नूं मारन दे लैंदा रहा सी, ओ सारे सुनाए ने अपना सारा वृतांत, सारी संगत नूं सुनाया।
कई अन तेह को कई तरकार, कई अन मांगी बख्श अपार।
कवि जी लिखदे ने कि जदों ऐसी वार्ता सारिआं नूं पता लगी ते कईआं ने विचों फिर बड़ियां उस नूं तरकारां पाईआं ने, बड़ियां लानतां पाईआं ने। ते कवि जी लिखदे ने कि कईआं ने हथ जोड़ के आख्या, हे सच्चे पातशाह जी बख्श लवो बख्श लवो।
कोई चाहत थे तिस कूटा, कई चाहे दे फांसी झूटा।
कईआं सिंघां दे मन दे विच इन्ना ज्यादा गुस्सा रोह दे नाल भरिया सी कि उस नूं मारना चाहुंदे सन। ग्रंथाकार जी लिखदे ने कई चाहुंदे सन कि फांसी दा झूटा दे दिए, इहनूं फांसी दे के मार दिए, जिन्ने ऐसा माड़ा विचार बनाया सी।
तेह को सतगुर कूका कीना, कल मल दाहियो वाको पीना।
पर सतगुरु प्रताप सिंह सच्चे पातशाह जी ने हुक्म कीता इहनूं कुछ नहीं आखना, इस करके सारे सतगुरां दे हुक्म दे विच पाबंद हो गए, बज गए। सतगुरु प्रताप सिंह सच्चे पातशाह जी ने उस नूं कूका बनाया, पाव के नाम तारी सिंह सजाया, कलमल दाहियो वाको पीना। पाप के जेड़ा ओदा वड्डा पाप कर्म सी ओनू सतगुरु सच्चे पातशाह जी ने साड़ दिता, मुका दिता।
मित्र यारी सबन को प्यारा, जीवन मां का राज दुलारा।
कवि रामपुरी जी लिखदे ने के माता जीवन कौर दा जेड़ा राज दुलारा है, पाव के सतगुरु प्रताप सिंह ओ सारिआं मित्रां दा ते सारिआं प्यार। मित्र अरी सबन को प्यारा, पाव के ओ मित्रां दा भी प्यारा है ते अरियां दा पाव के वैरियां दा भी प्यारा।
मोको कही दर्शन सिंह रागी, गुरु जग जीत मोहे कर वड पागी।
ग्रंथाकार गुरबख सिंह रामपुरी जी लिखदे ने ए साखी मैनू दर्शन सिंह रागी ने सुनाई, ते कवि जी लिखदे ने के मैनू सतगुरु जगजीत सिंह सच्चे पातशाह जी ने वड्डे भागां वाला बना दिता। किस तरह वड्डे भागां वाला बनाया अगली सत्र दे विच कवि जी बयान करदे ने।
कविता दे पर संग लिखाए, रामपुरी पढ़ मोख को पाए।
सतगुरु जगजीत सिंह जी ने वड्डे भागां वाला कर दिता कि मैनूं कविता लिखण दी जाज दे दित्ती, ते फिर सतगुरां दी कृपा दे नाल सतगुरां दे कौतकां दे प्रसंग वी मैनूं मिल पए, जिहड़े मैं लिखे रामपुरी पढ़ मोख को पाए। रामपुरी कवि जी लिखदे ने जिहड़ा सतगुरां दे कौतकां नूं पढ़ेगा जां सुनेगा ओहनूं मोक्ष दी प्राप्ति होवेगी।
गाथा अपरंपार है, कह सके को कैसे, जैसे मोह लिखवायो मम लिख दिनो तैस।
ग्रंथाकार गुरबख सिंह रामपुरी जी लिखदे ने कि सतगुरु प्रताप सिंह दी जेड़ी गाथा है ओ अपरंपार है, जिदा कोई पारावार किसे तरीके दे नाल पा नहीं सकदा। जिस तरह का कवि जी लिखते ने कि मैनू ज्ञान दत्ता सतगुरु प्रताप सिंह सच्चे पातशाह जी ने मैं वैसे ही बुद्धि दे नाल लिख दिता।
एक समेहित सेवका करुणा निद दयाल अफरीका कियो जावना सेवक कछक नाल।
ग्रंथाकार रामपुरी जी लिखते ने एक समय दया दे समुद्र सतगुरु प्रताप सिंह सच्चे पातशाह जी दोबारा अफरीका दे विच संगतां नूं दर्शन देण दे वास्ते पहुंचे। सतगुरां दे सिख सेवक उन्हां दे नाल सन क्योंकि सतगुरु प्रताप सिंह सच्चे पातशाह जी ने बहुती वारी थाईलैंड दे दौरे कीते। इस तों इलावा 2-3-4 वारी सतगुरु प्रताप सिंह जी अफरीका भी गए। पहली अफरीका दी साखी बयान कीती है। हुण कवि जी लिखदे ने कि दोबारा एक समय जदों सतगुरु प्रताप सिंह जी अफरीका गए ए उदों दी गाथा।
स्वागत हित बहु संगत आई दर्श परत अतिशय बिगसाई।
सतगुरु प्रताप सिंह दा स्वागत करन दे वास्ते बहुती सारी संगत पहुंची। कवि जी लिखते ने कि सतगुरां दा दर्शन कीता ते बहुत सारी संगत खुश हुई।
दर्शन सिंह खजान सिंह वीर पंडित रतन भाई वजीर।
मुख रूप दे विच कवि जी लिखते ने कि दर्शन सिंह ते खजान सिंह ए दोवें वीर रागी सतगुरां दे नाल सन। इस तों इलावा पंडित गोपाल सिंह जी ते भाई रतन सिंह ते भाई वजीर सिंह जी सतगुरां दे नाल गए सन।
आथन पौर को लगे दीवान प्राता काल वारा लगवान।
शामा दे वेले रोज दीवान लगदा सी ते प्राता काल अमृत वेले रोज आसा जी दी वार दा कीर्तन हुंदा सी।
संगत बहुत दरस हित आवे मनु बांछत सत गुर ते पावे।
ग्रंथाकार रामपुरी जी लिखते ने के बहुत संगत दर्शन करन दे वास्ते आउंदी सी ते मनो कामना कवि जी लिखते ने के सतगुरां दी कृपा दे नाल सारयां दियां पूरियां हुंदियां सन।
ऊहां आयो इक शिकारी नमस्कार हित पयो यागारी।
एक दिन सतगुरु प्रताप सिंह दा दर्शन करन दे वास्ते कवि जी लिखदे ने उत्थे एक शिकारी आ गया। उन्ने सतगुरु प्रताप सिंह सच्चे पातशाह जी नूं अग्गे होके मत्था टेके।
ओह को प्रभ जी निकट तेह को प्रभ जी निकट हकारा कद छोड़ेगा अस तू कारा।
सतगुरु प्रताप सिंह सच्चे पातशाह जी ने अपने कोल ओनू सद्या ते हुक्म कीता। केंदे ने कद छोड़ेगा अस तू कारा पाव के जेड़ी ए शिकार दी माड़ी आदत है सतगुरु जी केंदे ने तू कदों छड़ेगा।
ओह पंजाबी सिंह सरदार शेर को कर तो वहो शिकार।
ग्रंथाकार रामपुरी जी लिखदे ने ओ पंजाबी सिंह सरदार सी जड़ा के शेर दा शिकार करदा सी।
खाग मृग सिंह मार कनेरे सब में जीवन है सम तेरे।
सतगुरु प्रताप सिंह जी उस शिकारी नू कहन लगे ने के जिन्ने भी उड़न वाले पंछी ने जिन्ने भी जानवर ने जा इस तों अलावा जेड़े शेर ने ए सारे जिन्ने भी जीव जंतु ने सतगुरु प्रताप सिंह जी कहिंदे ने के सारयां दे विच जीवन तेरे वर्गा पाव के तेरे वर्गे ही सारयां दे विच प्राण ने।
भजन करो या गावो बाणी सम बटाओ एह पराणी।
सतगुरु प्रताप सिंह जी ने वचन कीता के भजन करया कर या फिर गुरबाणी पढ़िया कर गाया कर क्योंकि मनुख दा जेड़ा जीवन है सतगुरु जी कहिंदे ने के बटाऊ वर्गा है। राही नूं आख्या जांदा है बटाऊ भाव के जिस तरह राही लंघदा जांदा है इसी तरीके दे नाल जिंदगी लंघदी जांदी है। प्राणी दा कर्म है के नाम जपे जा बाणी पढ़े।
आगे होवे ए हिसाब पुना न होए है कोई जवाब।
सतगुरु प्रताप सिंह जी उस नूं सिख्या दे रहे ने के जेड़े तू पाप कर्म करदा है जीवां नूं मारदा है सतगुरु जी कहिंदे ने इहदा जेड़ा हिसाब है अगे दरगाह दे विच तेनू देना पवेगा। सतगुरु जी कहिंदे ने के जदों हिसाब होवेगा फिर तेनू उत्थे कोई जवाब देण दे वास्ते नहीं औणना पाप के की जवाब देवेगा। धर्म राय जब लेखा मागै क्या मुख लेके जाहेगा। गुरबाणी दा महावाक है के जदों धर्म राज ने लेखा पुछया ते फिर उत्थे की जवाब देवेगा। इस तरह सतगुरु प्रताप सिंह जी ओनू सिख्या दे रहे।
उठियो तब दोवे कर जोरे कंठ रुके बोलियो हट कोरे।
जदों सतगुरु प्रताप सिंह सच्चे पातशाह जी ने अपना उपदेश ओनू दिता ते सतगुरां दे उपदेश दा उस दे मन दे उत्ते गहरा असर होया। उसे वेले कवि जी लिखदे ने के दोवे हाथ जोड़ के सतगुरां दे चरणां दे विच बैठिया। कवि जी लिखदे ने के गला ओदा रुक गया ते हटकोरे लै के बोलन लगा।
कर नानिद करो मम करुणा मैं अनाथ आप की सरना।
हाथ जोड़ के कहिंदा है के दया दे कर सतगुरु सच्चे पातशाह जी मेरे ते दया नूं तारण करो सच्चे पातशाह जी मैं अनाथ हां मैं तुहाडे चरणां दी शरण दे विच डिग्गा।
आज से नहीं कर तू शिकारा मास मद छोड़े तव द्वारा।
कहिंदा सच्चे पातशाह जी कृपा करो। उस वेले सतगुरु प्रताप सिंह जी ने वचन कीता कि अज तों बाद तू कदे शिकार नहीं खेडेगा। इस तों अलावा सतगुरु जी कहिंदे ने कि मास ते जिहड़ी शराब है ओ तेरे घर दा दरवाजा छड जानी चाहीदी है। पाप के ना ते शिकार खेडना है ना किसे जीव नूं मारना है ते ना ही सतगुरु जी कहिंदे ने मास खाना है ते ना शराब पीनी।
और सिंगण को दे उपदेश प्रभु जी आए वापस देश।
होर भी सिंगा नूं बहुतियां नूं सतगुरु प्रताप सिंह जी ने उपदेश दिता। इस तों बाद ग्रंथाकार रामपुरी जी लिखदे ने कि सतगुरु जी वापस अपने देश हिंदुस्तान दे विच पहुंच गए।
कछ कजाम वै सिंह अस रहियो कबो ना शिकार को गयो।
ग्रंथाकार जी लिखदे ने के काफी समा इसे प्रकार दे नाल ओ करदा रहा भाव के सतगुरां दे बचना नूं याद रखिया ओ कदे शिकार खेडण दे वास्ते नहीं गया।
फेर पुरानी आई वादी भूल गयो शुभ बचन अनादी।
पर समा पा के कवि जी लिखदे ने के पुरानी जिहड़ी आदत सी ओने मजबूर कीता अनाद जेड़े बचन सतगुरु प्रताप सिंह जी ने कीते सन उन्हां बचना नूं उसने भुला दिता ते अपनी आदत दे मुताबक ओ शिकार खेडण दे वास्ते चला गया।
गायो शिकार कर तुपक संभारी विस्की पी पूल्यो बनवारी।
ग्रंथाकार जी लिखदे ने के शिकार खेडण दे वास्ते चल पिया अपने हाथ दे विच बंदूक नूं संभालिया। कवि जी लिखदे ने विस्की पी भूल्यो बनवारी विस्की नूं पाव के शराब नूं पीता ते बनवाली पाव के सतगुरु प्रताप सिंह नूं भुला दिता।
कानन माहे तारा पग जब ही पिखियो सिंह एक तब चब ही।
ग्रंथाकार गुरबख्श सिंह रामपुरी जी लिखदे ने ਕਿ ਜਦੋਂ ਹੀ ਜੰਗਲ ਦੇ ਵਿੱਚ ਉਹਨੇ ਪੈਰ ਨੂੰ ਧਾਰਨ ਕੀਤਾ ਭਾਵ ਕਿ ਜੰਗਲ ਦੇ ਵਿੱਚ ਵੜਿਆ ਤੇ ਸਾਹਮਣੇ ਬਹੁਤ ਵੱਡਾ ਉਹਨੇ ਇੱਕ ਸ਼ੇਰ ਵੇਖਿਆ।
ਤੇਹ ਕੇ ਪਾਛੇ ਗਈ ਓ ਤਾਈ ਪਾਇਓ ਅਗੇਰੇ ਵੈ ਸਿੰਘ ਪਾਈ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਸ਼ੇਰ ਦਾ ਪਿੱਛਾ ਕੀਤਾ ਉਹਦਾ ਸ਼ਿਕਾਰ ਕਰਨ ਦੇ ਵਾਸਤੇ, ਮਾਰਨ ਦੇ ਵਾਸਤੇ, ਪਰ ਕਵੀ ਜੀ ਲਿਖਦੇ ਨੇ ਕਿ ਸ਼ੇਰ ਅੱਗੋਂ ਵੇਰ ਖਲੋਤਾ, ਉਹ ਸਗੋਂ ਇਹਦੇ ਪਿੱਛੇ ਪੈ ਗਿਆ।
ਇਨਹੇ ਔਰ ਪਿਆਨਾ ਕੀਓ ਸੰਗਣੇ ਕਾਨਣ ਮੇ ਪਗ ਦਿਓ।
ਫਿਰ ਸ਼ੇਰ ਤੋਂ ਆਪਣਾ ਆਪ ਬਚਾਉਣ ਦੇ ਵਾਸਤੇ ਇਹ ਹੋਰ ਪਾਸੇ ਨੂੰ ਦੌੜਿਆ। ਕਵੀ ਜੀ ਲਿਖਦੇ ਨੇ ਕਿ ਸੰਘਣੇ ਜੰਗਲ ਦੇ ਵਿੱਚ ਜਾ ਵੜਿਆ।
ਨਿਜ ਤੁਬਕ ਕਰ ਮਾਹ ਸੰਭਾਰੀ ਕਛਕ ਸੋਚ ਕਰੀ ਸ਼ਿਕਾਰੀ।
ਆਪਣੀ ਬੰਦੂਕ ਨੂੰ ਪੂਰਾ ਤਿਆਰ ਕਰਕੇ ਉਹਨੇ ਸੰਭਾਲ ਕੇ ਰੱਖਿਆ ਸੀ ਤੇ ਕਵੀ ਜੀ ਲਿਖਦੇ ਨੇ ਅਚਾਨਕ ਉਹਦੇ ਮਨ ਦੇ ਵਿੱਚ ਇੱਕ ਖਿਆਲ ਪੈਦਾ ਹੋਇਆ।
ਔਰ ਸਿੰਘ ਨਾ ਹੋਵੇ ਕੋਈ ਮਤ ਹੋਵੇ ਜਹ ਪਿਖਿਓ ਸੋਈ।
ਸੋਚਣ ਲੱਗਾ ਕਿ ਇੱਕ ਸ਼ੇਰ ਤੇ ਮੇਰਾ ਪਿੱਛਾ ਕਰ ਰਿਹਾ, ਮਤਾਂ ਕਿਤੇ ਇਸ ਵੱਡੇ ਜੰਗਲ ਦੇ ਵਿੱਚ ਕੋਈ ਦੂਸਰਾ ਸ਼ੇਰ ਨਾ ਹੋਵੇ। ਮਤ ਹੋਵੇ ਜਹ ਪਿਖਿਓ ਸੋਈ, ਇਹ ਨਾ ਹੋਵੇ ਕਿ ਮੈਂ ਇਹਦੇ ਵੱਲ ਧਿਆਨ ਦੇਵਾਂ ਤੇ ਦੂਜਾ ਸ਼ੇਰ ਆਣ ਕੇ ਮੈਨੂੰ ਮਾਰ ਦੇਵੇ।
ਇੱਕ ਔਰਤ ਪਾਛੇ ਪੜਿਓ ਦੁਵੇ ਪੇਖ ਅਤ ਸਹਿਬ ਹੈ ਦੜਿਓ।
ਇੱਕ ਸ਼ੇਰ ਨੂੰ ਤੇ ਉਸਨੇ ਮਾਰ ਦੇਣਾ ਸੀ ਗੋਲੀ ਚਲਾ ਕੇ, ਉਹਦੀ ਤੇ ਉਡੀਕ ਦੇ ਵਿੱਚ ਬੈਠਾ ਸੀ ਕਿ ਮੇਰੇ ਪਿੱਛੇ ਆ ਰਿਹਾ। ਪਰ ਜਦੋਂ ਖਿਆਲ ਪੈਦਾ ਹੋਇਆ ਤੇ ਜਦੋਂ ਉਹਨੇ ਦੂਜੇ ਪਾਸੇ ਵੇਖਿਆ ਇੱਕ ਹੋਰ ਸ਼ੇਰ, ਸਤਿਗੁਰੂ ਪ੍ਰਤ ਇੱਕ ਹੋਰ ਸ਼ੇਰ ਕਵੀ ਜੀ ਲਿਖਦੇ ਨੇ ਕਿ ਉਹਦੇ ਪਿੱਛੇ ਪੈ ਗਿਆ। ਦੋਵੇਂ ਪੇਖ ਅਤ ਸਹਿਬ ਦੜੇ, ਇੱਕ ਪਾਸੇ ਉੱਕ ਆ ਰਿਹਾ ਦੂਸਰੇ ਪਾਸਿਓਂ ਦੂਸਰਾ ਆ ਰਿਹਾ। ਕਵੀ ਜੀ ਲਿਖਦੇ ਨੇ ਕਿ ਦੋਵਾਂ ਨੂੰ ਵੇਖ ਕੇ ਫਿਰ ਬੜਾ ਡਰ ਗਿਆ ਤੇ ਦੜ ਮਾਰ ਗਿਆ।
ਦੂਸਰ ਤਰਫ ਕੋ ਸਰਕਣ ਲਾਗਾ ਆਗੇ ਔਰ ਖੜਾ ਸਿੰਘ ਰਾਜਾ।
ਦੋ ਤਰਫਾਂ ਮੱਲੀਆਂ ਜਾ ਚੁੱਕੀਆਂ ਨੇ, ਤੀਜੀ ਤਰਫ ਨੂੰ ਜਦੋਂ ਸਰਕਿਆ ਪਾਵ ਕੇ ਉਧਰ ਨੂੰ ਚੱਲਿਆ ਆਗੇ ਔਰ ਖੜਾ ਸਿੰਘ ਰਾਜਾ ਤੇ ਸਤਿਗੁਰੂ ਪ੍ਰਤਾਪ ਸਿੰਘ ਨੇ ਐਸਾ ਕੌਤਕ ਵਰਤਾ ਦਿੱਤਾ ਅੱਗੇ ਇੱਕ ਹੋਰ ਸ਼ੇਰ ਖਲੋਤਾ ਹੈ ਜਿਹੜਾ ਕਿ ਸਿੰਘ ਰਾਜਾ ਹੈ। ਸਿੰਘ ਦਾ ਭਾਵ ਸ਼ੇਰ ਤੇ ਰਾਜੇ ਦਾ ਭਾਵ ਰਾਜਾ, ਕਿਉਂਕਿ ਸ਼ੇਰ ਨੂੰ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਇੱਕ ਹੋਰ ਸ਼ੇਰ ਅੱਗੇ ਖਲੋਤਾ ਹੈ।
ਪਾਛਲ ਪਾਸਿਓ ਸਰ ਕਿਓ ਸੋਈ ਸਨਮੁਖ ਰਹੀਓ ਮਿਗ ਰਾਜ ਖਲੋਈ।
ਤੇ ਜਦੋਂ ਚੌਥੀ ਤਰਫ ਨੂੰ ਸਰਕਿਆ ਉਸ ਪਾਸੇ ਨੂੰ ਗਿਆ ਤੇ ਕੀ ਦੇਖਦਾ ਹੈ ਕਿ ਸਾਹਮਣੇ ਖਲੋਤਾ ਹੈ ਮਿਰਗ ਰਾਜ। ਮਿਰਗ ਦਾ ਭਾਵ ਹੁੰਦਾ ਹੈ ਹਰਨ ਤੇ ਉਹਨਾਂ ਦਾ ਰਾਜਾ ਭਾਵ ਕੇ ਜਾਨਵਰਾਂ ਦਾ ਰਾਜਾ ਸ਼ੇਰ। ਚੌਥੀ ਤਰਫ ਵੀ ਸ਼ੇਰ ਖਲੋਤਾ ਹੈ ਭਾਵ ਕੇ ਚਾਰੇ ਤਰਫਾਂ ਤੋਂ ਘੇਰਿਆ ਜਾ ਚੁੱਕਾ ਹੈ। ਚਾਰ ਖਲੋਤੇ ਚਾਰ ਜਿਹੜੇ ਸ਼ੇਰ ਨੇ ਚਾਰੇ ਤਰਫਾਂ ਤੋਂ ਘੇਰ ਕੇ ਖਲੋ ਗਏ ਨੇ।
ਚਾਰੋਂ ਔਰ ਪਿਖਿਓ ਜਬ ਕੇਰਾ ਦ੍ਰਿਗ ਮੁੰਦੇ ਪਈਓ ਜਾਮ ਅੰਧੇਰਾ।
ਜਦੋਂ ਚਾਰੇ ਪਾਸਿਓਂ ਘੇਰੇ ਦੇ ਵਿਚ ਆ ਗਿਆ ਤੇ ਗ੍ਰੰਥਕਾਰ ਜੀ ਲਿਖਦੇ ਨੇ ਕਿ ਫਿਰ ਉਹਨੇ ਆਪਣੇ ਜੀਵਨ ਦੀ ਆਸ ਨੂੰ ਛੱਡ ਦਿੱਤਾ। ਦ੍ਰਿਗ ਮੁੰਦੇ ਪਈਓ ਜਾਮ ਅੰਧੇਰਾ, ਗ੍ਰੰਥਕਾਰ ਜੀ ਲਿਖਦੇ ਨੇ ਕਿ ਫਿਰ ਉਹਨੇ ਸੋਚ ਲਿਆ ਕਿ ਮੇਰੀ ਮੌਤ ਹੈ, ਹੁਣ ਮੈਂ ਬਚ ਨਹੀਂ ਸਕਦਾ। ਉਹਨੇ ਆਪਣੀ ਅੱਖਾਂ ਨੂੰ ਬੰਦ ਕਰ ਲਿਆ ਤੇ ਕਵੀ ਜੀ ਲਿਖਦੇ ਨੇ ਕਿ ਦਿਨ ਦੇ ਵੇਲੇ ਹੀ ਹਨੇਰਾ ਹੋ ਗਿਆ। ਜਦੋਂ ਅੱਖਾਂ ਬੰਦ ਕਰ ਲਿਆ ਤੇ ਫਿਰ ਆਪੇ ਹੀ ਹਨੇਰਾ ਹੋਣਾ ਸੀ। ਪਰ ਇਹ ਸਤਿਗੁਰੂ ਪ੍ਰਤਾਪ ਸਿੰਘ ਦਾ ਕੋਈ ਕੌਤਕ ਸੀ, ਕਿਉਂਕਿ ਦਰਅਸਲ ਇੱਕ ਜੰਗਲ ਦੇ ਵਿੱਚ ਚਾਰ ਚਾਰ ਸ਼ੇਰ ਨਹੀਂ ਹੁੰਦੇ। ਜਿਹੜਾ ਤਗੜਾ ਹੁੰਦਾ ਹੈ ਉਹ ਦੂਜਿਆਂ ਨੂੰ ਭਜਾ ਦਿੰਦਾ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੌਤਕ ਵਰਤਾਇਆ ਸੀ ਉਹਨੂੰ ਸੁਧਾਰਨ ਦੇ ਵਾਸਤੇ। ਗ੍ਰੰਥਕਾਰ ਜੀ ਲਿਖਦੇ ਨੇ ਅੱਖਾਂ ਬੰਦ ਕਰ ਲਈਆਂ, ਦਿਨ ਦੇ ਵੇਲੇ ਹੀ ਹਨੇਰਾ ਛਾ ਗਿਆ, ਪਰ ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ ਹੈ ਕਿ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੇਰਾ ਬਚਾ ਕਰੋ। ਕਿਸ ਤਰ੍ਹਾਂ ਦੀਆਂ ਅਰਜ਼ਾਂ ਕਰਦਾ ਹੈ ਉਹ ਅੱਜ ਦੇ ਪ੍ਰਸੰਗ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਲੰਮਾ ਕਵਿਤਾ ਹੈ। ਕੱਲ ਦੇ ਪ੍ਰਕਰਨ ਦੇ ਵਿੱਚ ਗ੍ਰੰਥਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਜਿਸ ਪ੍ਰਕਾਰ ਦੇ ਨਾਲ ਇਸ ਗਾਥਾ ਨੂੰ ਸਾਖੀ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਾਹਮੇ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।